ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਸਿੱਖ ਨਜ਼ਰੀਏ ਤੋਂ ਆਰਟ ਅਤੇ ਵਿਅਕਤਿਤਵ ਸੰਬੰਧੀ ਨੋਟ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਹਿੱਸੇ ਦੀਆਂ ਕੁਝ ਪੰਕਤੀਆਂ ਦੁਬਾਰਾ ਪੜ੍ਹੀਆਂ ਜਾ ਰਹੀਆਂ ਹਨ ਜੀ। ਮੈਂ ਤੁਹਾਨੂੰ ਸਪਸ਼ਟ ਦੱਸ ਦੇਣਾ ਚਾਹੁੰਦਾ ਹਾਂ ਕਿ ਤੁਹਾਡਾ ਨਜ਼ਰੀਆ ਬਹੁਤ ਗੰਦਾ, ਮੈਲਾ, ਥਕਾਊ ਅਤੇ ਰੁਝਾਵਿਆਂ ਵਾਲਾ ਹੈ। ਇਹ ਕਿਸੇ ਕਿਸਮ ਦੇ ਕਲਾਮਈ ਰੂਪਾਂ ਜਾਂ ਸਾਹਿਤ ਦੀ ਉਤਪਤੀ ਦੇ ਸੋਮਿਆਂ ਦੇ ਕਿਤੇ ਵੀ ਨੇੜੇ ਨਹੀਂ। ਤੁਹਾਡੇ ਸਾਰੇ ਮਾਸਕ ਪੱਤਰ ਕੂੜੇ 'ਤੇ ਸੁੱਟਣ ਯੋਗ ਹਨ। ਸਾਡੇ ਵਿੱਚੋਂ ਬਹੁਤ ਸਾਰੇ ਜੋ ਆਪਣੇ ਆਪ ਨੂੰ ਸਾਹਿਤ ਦੇ ਸਮਰਾਟ ਸਮਝਦੇ ਹਨ, ਕੂੜੇ ਦੇ ਢੋਲ ਹਨ, ਜਿਨ੍ਹਾਂ ਵਿੱਚ ਦੁਨਿਆਵੀ ਸਿਆਣਪ ਦੀ ਗਰਦ ਇਕੱਠੀ ਹੁੰਦੀ ਹੈ। ਜੋ ਮਨੁੱਖ ਕਿਸੇ ਤਰ੍ਹਾਂ ਵੀ ਰੂਹਾਨੀ ਜਾਂ ਕਲਾਮਈ ਤੌਰ 'ਤੇ ਅਮੀਰ ਹਨ, ਆਪਣੇ ਆਪ ਨੂੰ ਕੁੰਜ ਕੇ ਰੱਖਦੇ ਹਨ। ਦੁਨਿਆਵੀ ਕੰਮਾਂ ਲਈ ਜੀਵਨ ਲਾਉਣਾ ਦੇ ਵਿਚਾਰ ਤੋਂ ਕੰਮ ਜਾਂਦੇ ਹਨ। ਲੋਕਾਂ ਨੂੰ ਛੋਟੇ ਜਾਂ ਵੱਡੇ ਪੈਮਾਨੇ 'ਤੇ ਧੋਖੇ ਦੇ ਕੇ ਜੀਵਨ ਨਾਲੋਂ ਉਹ ਭੁੱਖਿਆਂ ਮਰ ਜਾਣਾ ਚੰਗਾ ਸਮਝਦੇ ਹਨ। ਫਿਲਾਸਫਰ ਜਾਨਵਰਾਂ ਨਾਲੋਂ ਵਧੇਰੇ ਕਰਕੇ ਧਾਤਾਂ ਵਿੱਚੋਂ ਸ਼ੁੱਧੀ ਪਾਲਦਾ ਹੈ। ਉਹ ਇਹ ਨਹੀਂ ਜਾਣਦਾ ਕਿ ਸ਼ਾਇਦ ਜਿਸ ਨੂੰ ਮਨੁੱਖ ਅੰਦਰਲਾ ਪਾਪ ਕਹਿੰਦਾ ਹੈ, ਉਹ ਸੋਨੇ ਦੀ ਨਿਰਜਿਨ ਚਮਕ ਨਾਲੋਂ ਕਿਤੇ ਵਧੇਰੇ ਕੀਮਤੀ ਗੁਣ ਹੈ। ਨਿਰਸੰਦੇਹ ਸਾਰੀਆਂ ਜੀਵਤ ਵਸਤਾਂ ਸੜਦੀਆਂ ਹਨ, ਮਰਦ ਵੀ ਇਸਤਰੀਆਂ ਵੀ, ਪਰ ਸੜ ਜਾਣ ਵਿੱਚ ਵਧੇਰੇ ਜੀਵਨ ਹੈ। ਜਦੋਂ ਮੈਂ ਬਲਦਾਂ ਨੂੰ ਅਰੁੱਕ ਘਾਹ ਖਾਈ ਜਾਂਦਿਆਂ ਵੇਖਦਾ ਹਾਂ, ਮੈਂ ਕਿੰਨਾ ਚਿਰ ਉਹਨਾਂ ਵੱਲ ਵੇਖਦਾ ਰਹਿੰਦਾ ਹਾਂ, ਕਿਉਂਕਿ ਇਸ ਤਰ੍ਹਾਂ ਪੇਟ ਭਰਨ ਦਾ ਕਾਰਜ, ਜਦੋਂ ਕਿ ਉਹਨਾਂ ਦੇ ਏਡੇ ਵੱਡੇ ਸਰੀਰ ਹਨ, ਇੱਕ ਵੱਡਾ ਰੂਹਾਨੀ ਕਾਰਜ ਹੈ। ਇੱਕ ਸੈਲ ਪੱਥਰ ਦੇ ਕੁਝ ਨਾ ਖਾਣ ਦੇ ਟਾਕਰੇ 'ਤੇ ਪਸ਼ੂਆਂ ਦੇ, ਮਨੁੱਖ ਪਸ਼ੂਆਂ ਸਮੇਤ ਇੰਦਰੇ ਅਤੇ ਉਹਨਾਂ ਦੇ ਆਵੇਸ਼ ਅਤੇ ਖੁਸ਼ੀਆਂ ਇਸ ਨਜ਼ਰੀਏ ਤੋਂ ਬਹੁਤ ਦਿਲਚਸਪ ਰੂਹਾਨੀ ਕਾਰਜ ਹਨ। ਮੇਰੇ ਖਿਆਲ ਵਿੱਚ ਬੈਲ ਜਦੋਂ ਖਾ ਰਿਹਾ ਹੋਵੇ ਅਤੇ ਗਾਂ ਜਦੋਂ ਬਛੜੇ ਨੂੰ ਚੱਟ ਰਹੀ ਹੋਵੇ, ਇੱਕ ਸੰਤ ਹਨ। ਜਦੋਂ ਕੋਈ ਸੁੰਦਰੀ ਦੇ ਚਿੱਟੇ ਦੁੱਧ ਮੱਥੇ ਨਾਲੋਂ ਬਰਫ਼ ਦੀਆਂ ਚੋਟੀਆਂ ਦੀ ਖੂਬਸੂਰਤੀ ਨੂੰ ਤਰਜੀਹ ਦਿੰਦਾ ਹੈ, ਉਹ ਘਟੀਆ ਰੂਹਾਨੀ ਰੁਚੀ ਦਾ ਮਾਲਕ ਹੈ। ਕਲਾਕਾਰ ਦੀ ਦਿਲਚਸਪੀ ਜੀਵਨ ਵਿੱਚ ਹੈ, ਨਾ ਕਿ ਇਸ ਦੀਆਂ ਨਿਰਜਿਨ ਧਾਰਨਾਵਾਂ ਨਾਲ। ਭਾਵੇਂ ਉਹ ਵੇਖਣ ਵਿੱਚ ਕਿੰਨੀਆਂ ਵੀ ਵਧੀਆਂ ਅਤੇ ਮਹਾਨ ਹੋਣ, ਮਨੁੱਖ ਦਾ ਮੁਖੜਾ ਉਸਨੂੰ ਹੀਰੇ ਦੀ ਲਿਸ਼ਕ ਤੋਂ ਵਧੇਰੇ ਚੰਗਾ ਲੱਗਦਾ ਹੈ। ਕਲਾਕਾਰ ਲਈ ਬੱਕਰੀ ਜੋ ਘਾਹ ਖਾ ਰਹੀ ਹੈ, ਲੇਲੇ ਨੂੰ ਜਨਮ ਦਿੰਦੀ ਹੈ ਅਤੇ ਉਸਨੂੰ ਦੁੱਧ ਚੁੰਗਾਉਂਦੀ ਹੈ, ਇੱਕ ਵੱਡਾ ਰੂਹਾਨੀ ਕਾਰਜ ਹੈ। ਸੂਰਜ ਦੇ ਡੁੱਬਣ ਜਾਂ ਚੜ੍ਹਨ ਜਾਂ ਆਕਾਸ਼ ਦੇ ਸੈਂਕੜੇ ਬਦਲਦੇ ਰੰਗਾਂ ਨਾਲੋਂ ਅਜੇ ਪਿਛਲਾ ਤਾਂ ਕੇਵਲ ਬੱਕਰੀ ਦਾ ਚਿੱਤਰ ਬਣਾਉਣ ਲਈ ਬੁਰਸ਼ 'ਤੇ ਰੰਗ ਦੀ ਚੋਣ ਕਰਨ ਲਈ ਹੀ ਹੈ। ਉਸ ਲਈ ਕੁਦਰਤ ਵਿਆਪਕ ਹੈ, ਧੁੰਦਲੇ ਵਿਅਕਤਿਤਵ ਬਣ ਰਹੇ ਹਨ ਅਤੇ ਮਨੁੱਖ ਹੈ ਇਸ ਦਾ ਰੂਹ ਫੂਕਿਆ ਉਚਿਆਇਆ ਰੂਹ। ਉਸ ਦੇ ਅਹਿਸਾਸ ਨਿੱਜੀ ਹਨ ਅਤੇ ਉਸਦਾ ਆਰਟ ਸੰਸਾਰ ਨੂੰ ਉਸਦੇ ਦਿਲ ਮੰਦਰ ਦੇ ਦੇਵਤੇ ਵਿੱਚ ਬਦਲ ਦਿੰਦਾ ਹੈ। ਠੀਕ ਹੀ ਵਿਕਟਰ ਹਿਊਗੋ ਨੇ ਕਿਹਾ ਹੈ, ਸਾਰੇ ਵਿਸ਼ਵ ਦਾ ਸੁੰਗੜ ਕੇ ਇੱਕੋ ਜੀਵ ਵਿੱਚ ਆ ਜਾਣਾ ਅਤੇ ਉਸ ਇਕੱਲੇ ਦਾ ਖੁਦਾ ਦੇ ਰੂਪ ਵਿੱਚ ਵਿਕਾਸ ਹੀ ਪਿਆਰ ਹੈ। ਹੀਰੇ ਅਤੇ ਲਾਲ, ਮੋਤੀ ਅਤੇ ਮਾਣਕ, ਸੰਗੇਮਰਮਰ ਅਤੇ ਰੰਗ ਵਿੱਚ ਆੜ ਸਿਰਜਣਾ, ਫੁੱਲ ਅਤੇ ਫਲ ਕਲਾਕਾਰ ਦੇ ਹੱਥ ਵਿੱਚ ਖੂਬਸੂਰਤ ਵਰਣਮਾਲਾ ਵਾਂਗ ਹਨ, ਜਿਨ੍ਹਾਂ ਦਾ ਪੂਰਾ ਅਰਥ ਤਾਂ ਹੀ ਹੈ ਜਦੋਂ ਇਹ ਮਹਿਬੂਬ ਦੇ ਨਾਂ ਦੇ ਹਿੱਜੇ ਕਰਦਾ ਹੈ। ਗੁਰੂ ਦੇ ਆਰਟ ਸੰਬੰਧੀ ਆਦਰਸ਼ਾਂ ਦਾ ਇਹ ਮਹਾਨ ਰੂਹਾਨੀ ਮਨੋਰਥ ਹੈ। ਗੁਰੂ ਅਹਿਸਾਸ ਦਾ ਚਿੰਤਨ ਕਰਦਾ ਹੈ, ਅਹਿਸਾਸ ਹੀ ਸਭ ਕੁਛ ਹੈ। ਮਨੁੱਖ ਦਾ ਅਨੁਭਵੀ ਸਰੀਰ ਵਿੱਚ ਅਹਿਸਾਸ ਦੈਵੀ ਕਾਰਜ ਅਤੇ ਰੱਬੀ ਇਲਹਾਮ ਤੋਂ ਹੈ ਅਤੇ ਜਦੋਂ ਅਹਿਸਾਸ ਆਪਣਾ ਨਵਾਂ ਰੂਪ ਧਾਰਨ ਕਰ ਸਕਦਾ ਹੈ, ਅਨੁਕਰਣ ਨਹੀਂ। ਅਨੁਕਰਣ ਤਾਂ ਜਿਵੇਂ ਸੰਗੇ ਮਰਮਰ ਦੇ ਮੁਰਦਾ ਬੁੱਤ ਬਣਾਉਣ ਵਾਲੀ ਗੱਲ ਹੈ। ਗੁਰੂ ਦੇ ਆਰਟਿਸਟ ਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ। ਅਨੁਕਰਣ ਜਾਂ ਇੱਕ ਦੁਹਰਾਓ ਹੇਠ ਜਿਸ ਦਾ ਕੋਈ ਅਰਥ ਨਹੀਂ। ਪੋਤੀਫਰ ਦੀ ਪਤਨੀ ਨੂੰ ਕਿਵੇਂ ਈਸਾ ਨਾਲ ਪਿਆਰ ਹੋ ਜਾਂਦਾ ਹੈ, ਸਾਰੇ ਦੁਹਰਾਓ ਤੋਂ ਪਰੇ ਦੀ ਗੱਲ ਹੈ। ਹਿਰਨੀ ਅਤੇ ਸ਼ਿਕਾਰੀ ਦੇ ਵਿਚਾਲੇ ਆ ਰਿਹਾ ਬੁੱਧ ਉਸ ਅਹਿਸਾਸ ਦਾ ਅੰਤਮ ਰੂਪ ਹੈ। ਈਸਾ ਦਾ ਮੈਰੀ ਨੂੰ ਕਹਿਣਾ, ਇਸਤਰੀਓ ਜਾਓ ਅਤੇ ਹੁਣ ਤੋਂ ਪਾਪ ਛੱਡ ਦਿਓ, ਅਤੇ ਫੈਰੀਸਿਸ ਨੂੰ ਸ਼ਰਮਸਾਰ ਕਰਨਾ ਬਾਅਦ ਦੇ ਸਾਰੇ ਕਾਰਜਾਂ ਤੋਂ ਉੱਪਰ ਰਹੇਗਾ। ਮੁਹੰਮਦ ਦਾ ਆਪਣੇ ਗੁਲਾਮ ਸਈਦ ਦੀ ਕਬਰ 'ਤੇ ਮਨੁੱਖਾਂ ਵਾਂਗ ਰੋਣਾ ਲਾਸਾਨੀ ਹੈ। ਉਮਰ ਦਾ ਆਪਣੇ ਗੁਲਾਮਾਂ ਨਾਲ ਆਪਣੇ ਬਰਾਬਰ ਦਾ ਵਿਹਾਰ ਅਨੁਕਰਣ ਤੋਂ ਪਰੇ ਦਾ ਹੈ। ਮੁਸਲਿਮ ਸੰਸਾਰ ਵਿੱਚ ਉਹਨਾਂ ਪਿੱਛੋਂ ਕੋਈ ਵੀ ਇਸ ਕਾਬਲ ਨਹੀਂ ਹੋ ਸਕਦਾ ਜਿਸ ਪਾਸ ਅਜਿਹਾ ਦੈਵੀ ਜਮਹੂਰੀ ਅਹਿਸਾਸ ਹੋਵੇ। ਗੁਰੂ ਨਾਨਕ ਅਹਿਸਾਸਾਂ ਦੀ ਇਸ ਤਰ੍ਹਾਂ ਮਨੁੱਖ ਇਤਿਹਾਸ ਵਿੱਚ ਮੂਰਤੀਕਾਰ ਤੋਂ ਖੁਸ਼ ਹਨ, ਪਰ ਉਹ ਉਹਨਾਂ ਲੋਕਾਂ ਤੋਂ ਦੁਖੀ ਹਨ ਜੋ ਅਨੁਕਰਣ ਅਤੇ ਪਿੱਛੇ ਲੱਗਣਾ ਚਾਹੁੰਦੇ ਹਨ। ਗੁਰੂ ਲਈ ਮਨੁੱਖੀ ਇਤਿਹਾਸ ਅਜੇ ਅਹਿਸਾਸਾਂ ਦਾ ਇਤਿਹਾਸ ਹੈ, ਬਾਕੀ ਸਭ ਕੁਝ ਵਿਅਰਥ ਹੈ। ਇਹ ਵੀ ਪੂਰੀ ਤਰ੍ਹਾਂ ਸੱਚਾਈ ਨਹੀਂ ਕਿ ਸਾਰਾ ਸੁਆਪਣ ਮੇਰੇ ਅੰਦਰ ਹੀ ਹੈ, 12ਵੀਂ ਬਰਾਬਰ ਦਾ ਸੁਆਪਣ ਹੈ। ਪਰ ਸੱਚ ਇਹ ਹੈ ਕਿ ਆਪਣੇ ਤੋਂ ਬਾਹਰਲੇ ਹੁਸਨ ਮਗਰ ਉਡਾਰੀ ਮਾਰਨੀ ਵਿਅਰਥ ਹੈ। ਮੈਨੂੰ ਸੁਆਪਣ ਦੀ ਮਹਾਨ ਚੇਤਨਾ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਆਪਣੇ ਖੂਨ ਵਿੱਚ ਸਮੂਹ ਦੇਣਾ ਚਾਹੀਦਾ ਹੈ। ਗੁਰੂ ਅਨੁਸਾਰ ਜੋ ਸੁੰਦਰਤਾ ਦਾ ਜੀਵਨ ਜੀਉਂਦਾ ਹੈ ਆਰਟਿਸਟ ਹੈ। ਮਨੁੱਖ ਨੂੰ ਸੁੰਦਰਤਾ ਦੀਆਂ ਸਵੈ ਚਰਨਾਟਾਂ ਦਾ ਵਧੇਰੇ ਪ੍ਰਭਾਵੀ ਝਟਕਾ ਰੋਕੂ ਹੋਣਾ ਚਾਹੀਦਾ ਹੈ। ਗੁਰੂ ਕਹਿੰਦਾ ਹੈ, ਚਰਨਾਟਾਂ ਖਾਓ, ਖੁਸ਼ੀ ਨੂੰ ਜਜ਼ਬ ਕਰੋ ਅਤੇ ਬਾਹਰੀ ਸੁਹਾਪਣ ਨਾਲੋਂ ਵਧੇਰੇ ਹੁਸੀਨ ਬਣੋ। ਸੁੰਦਰਤਾ ਨਾਲ ਜਗਮਗਾ ਰਹੇ ਬ੍ਰਹਿਮੰਡ ਦੇ ਬਿਜਲਈ ਲਿਸ਼ਕਾਰਿਆਂ ਨੂੰ ਆਪਣੇ ਅੰਦਰ ਪਚਾ ਕੇ ਪੂਰਨ ਹੋਏ ਮਨੁੱਖ ਦਾ ਗੁਰੂ ਨਾਨਕ ਆਹਵਾਨ ਕਰਦਾ ਹੈ। ਫਿਰ ਦੁਹਰਾ ਦੇਈਏ, ਗੁਰੂ ਕਹਿੰਦਾ ਹੈ, ਚਰਨਾਟਾਂ ਖਾਓ, ਖੁਸ਼ੀ ਨੂੰ ਜਜ਼ਬ ਕਰੋ ਅਤੇ ਬਾਹਰੀ ਸੁਹਾਪਣ ਨਾਲੋਂ ਵਧੇਰੇ ਹੁਸੀਨ ਬਣੋ। ਸੁੰਦਰਤਾ ਨਾਲ ਜਗਮਗਾ ਰਹੇ ਬ੍ਰਹਿਮੰਡ ਦੇ ਬਿਜਲਈ ਲਿਸ਼ਕਾਰਿਆਂ ਨੂੰ ਆਪਣੇ ਅੰਦਰ ਪਚਾ ਕੇ ਪੂਰਨ ਹੋਏ ਮਨੁੱਖ ਦਾ ਗੁਰੂ ਨਾਨਕ ਆਹਵਾਨ ਕਰਦਾ ਹੈ। ਉਸ ਦਾ ਆਦਰਸ਼ ਕਲਾਕਾਰ ਈਸਾ ਬੁੱਧ ਹੈ, ਨਾ ਕਿ ਉਹ ਜੋ ਰੰਗ ਜਾਂ ਪੱਥਰ ਵਿੱਚ ਉਹਨਾਂ ਦੀਆਂ ਮੂਰਤੀਆਂ ਬਣਾਉਂਦਾ ਹੈ। ਪਿਛਲੀ ਤਾਂ ਜਿਵੇਂ ਲੋਕਾਂ ਵੱਲੋਂ ਕੀਤੀ ਉਸ ਰੂਹਾਨੀ ਕਲਾਕਾਰ ਦੀ ਪ੍ਰਤੀਨਿਧ ਆਲੋਚਨਾ ਹੀ ਹੈ। ਉਹ ਬੁੱਧੀਜੀਵੀ ਆਲੋਚਕ ਹੀ ਹੈ ਜੋ ਸੰਗੇਮਰਮਰ ਜਾਂ ਰੰਗ ਰਾਹੀਂ ਸਾਰੇ ਤਥਾ ਕਥਿਤ ਆਰਟ ਵਿੱਚ ਆਪਣਾ ਪ੍ਰਗਟਾਵਾ ਕਰਦਾ ਹੈ। ਉਸਦੇ ਹੇਠਾਂ ਤਾਂ ਆਲੋਚਨਾ ਦਾ ਸ਼ੁੱਧ ਸਰੂਪ ਹੀ ਤਾਂ ਹੈ। ਤਥਾ ਕਥਿਤ ਆਰਟ ਉਚੇਰੀ ਬਿਰਤੀ ਨੂੰ ਉਕਸਾਉਂਦਾ ਹੈ ਜਿਸ ਨੂੰ ਸੱਚੀ ਆਲੋਚਨਾ ਦੇ ਯੋਗ ਬਣਾਇਆ ਗਿਆ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਅਸਲੀ ਸਵੈ ਕਾਬੂ ਜੋ ਭ੍ਰਿਸ਼ਟ ਸਰੀਰ ਨੂੰ ਨਿਰਮਲ ਸਰੀਰ ਵਿੱਚ ਬਦਲ ਦਿੰਦਾ ਹੈ, ਉਹ ਮਹਿਬੂਬ ਦੀ ਕੁਦਰਤ ਅਤੇ ਮਨੁੱਖ ਵਿਚਲੀ ਮਹਾਨ ਬੇਖੁਦੀ ਵਿੱਚੋਂ ਜਨਮਦਾ ਹੈ। ਇਹ ਸਿਮਰਨ ਤਥਾ ਕਥਿਤ ਆਚਾਰ ਨਿਯਮਾਂ ਨਾਲੋਂ ਵਧੇਰੇ ਕਲਾਮਈ ਹੈ। ਫਿਰ ਦੁਹਰਾ ਦੇਈਏ, ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਅਸਲੀ ਸਵੈ ਕਾਬੂ ਜੋ ਭ੍ਰਿਸ਼ਟ ਸਰੀਰ ਨੂੰ ਨਿਰਮਲ ਸਰੀਰ ਵਿੱਚ ਬਦਲ ਦਿੰਦਾ ਹੈ, ਉਹ ਮਹਿਬੂਬ ਦੀ ਕੁਦਰਤ ਅਤੇ ਮਨੁੱਖ ਵਿਚਲੀ ਮਹਾਨ ਬੇਖੁਦੀ ਵਿੱਚੋਂ ਜਨਮਦਾ ਹੈ। ਇਹ ਸਿਮਰਨ ਤਥਾ ਕਥਿਤ ਆਚਾਰ ਨਿਯਮਾਂ ਨਾਲੋਂ ਵਧੇਰੇ ਕਲਾਮਈ ਹੈ। ਇੱਕ ਵਾਰੀ ਜੇ ਮਨੁੱਖੀ ਸਰੀਰ ਸਿਮਰਨ ਨਾਲ ਨਿਰਮਲ ਹੋ ਜਾਵੇ, ਗੁਰੂ ਗੋਬਿੰਦ ਸਿੰਘ ਜਿਸ ਨੂੰ ਕੰਚਨ ਸੀ ਕਾਇਆ ਕਹਿੰਦੇ ਹਨ, ਕੁੰਦਨ ਵਰਗਾ ਨਿਰਮਲ ਸਰੀਰ ਇਹ ਇਬਾਦਤ ਯੋਗ ਹੈ। ਇਹ ਉੱਚਤਮ ਅਤੇ ਸ੍ਰੇਸ਼ਟ ਕਲਾਕ੍ਰਿਤੀ ਹੈ। ਹਾਂਜੀ, ਇੱਕ ਵਾਰੀ ਜੇ ਮਨੁੱਖੀ ਸਰੀਰ ਸਿਮਰਨ ਨਾਲ ਨਿਰਮਲ ਹੋ ਜਾਵੇ, ਗੁਰੂ ਗੋਬਿੰਦ ਸਿੰਘ ਜਿਸ ਨੂੰ ਕੰਚਨ ਸੀ ਕਾਇਆ ਕਹਿੰਦੇ ਹਨ, ਕੁੰਦਨ ਵਰਗਾ ਨਿਰਮਲ ਸਰੀਰ ਇਹ ਇਬਾਦਤ ਯੋਗ ਹੈ। ਇਹ ਉੱਚਤਮ ਅਤੇ ਸ੍ਰੇਸ਼ਟ ਕਲਾਕਿਰਤੀ ਹੈ ਉਸ ਨਜ਼ਰੀਏ ਤੋਂ ਜਿੱਥੇ ਰੱਬੀ ਸੰਗੀਤ ਦੇ ਪ੍ਰਵੇਸ਼ ਨਾਲ ਕਾਇਆ ਕਲਪ ਹੋ ਜਾਂਦੀ ਹੈ। ਗੁਰੂ ਸਾਹਿਬ ਮਨੁੱਖੀ ਸਰੀਰ ਵੇਖ ਕੇ ਸੰਤਾਂ ਦਾ ਇੰਦਰੀਆਂ ਦੇ ਦਮਨ, ਉਹਨਾਂ ਦਾ ਸਵੈ ਤਿਆਗ ਅਤੇ ਮਨ ਮਾਰਨਾ ਅਤੇ ਤਪ ਰਾਹੀਂ ਪਛਤਾਵੇ ਦੁਆਰਾ ਪ੍ਰਭੂ ਪ੍ਰਾਪਤੀ ਦੀ ਨਿਖੇਧੀ ਕਰਦੇ ਹਨ। ਅਤੇ ਉਹਨਾਂ ਸਾਰੀਆਂ ਖੁਸ਼ੀਆਂ ਦੀ ਨਿਖੇਧੀ ਕਰਦੇ ਹਨ ਜੋ ਮਨੁੱਖ ਸਰੀਰ ਦੀ ਦੁਰਗੰਧ ਦੇ ਸਿੱਟੇ ਵਜੋਂ ਮਿਲਦੀਆਂ ਹਨ। ਇਸ ਤਰ੍ਹਾਂ ਸੁੱਤੇ ਸਿੱਧ ਸਵੈ ਕਾਬੂ ਅਤੇ ਆਪਣੇ ਸਰੀਰ ਨੂੰ ਦੈਵੀ ਨਿਰਮਲ ਸੁਹਾਪਣ ਵਿੱਚ ਢਾਲਣ ਦਾ ਨਿਰਉਦਮ ਯਤਨ ਉਹਨਾਂ ਦਾ ਆਦਰਸ਼ ਹੈ। ਸੁੰਦਰ ਅਤੇ ਚੁੰਬਕੀ ਜੀਵਨ ਦੀ ਇਹ ਸੁਭਾਵਕਤਾ ਹੀ ਸੁਤੰਤਰਤਾ ਹੈ। ਗੁਰੂ ਦੇ ਇਹਨਾਂ ਮਿਆਰਾਂ ਅਨੁਸਾਰ ਕਾਮਲ ਮਨੁੱਖ ਦੀ ਕਲਾਮਈ ਸਿਰਜਣਾ ਵਿੱਚ ਦੇਹੀ ਪਵਿੱਤਰ ਹੋ ਜਾਂਦੀ ਹੈ। ਹਰਿਮੰਦਰ ਕੁਝ ਨਹੀਂ ਮਰਦਾ, ਜੋ ਆਵਾਜ਼ ਮੈਂ ਸੁਣੀ ਹੈ ਫਿਰ ਸੁਣਾਂਗਾ। ਜਿਨ੍ਹਾਂ ਨੇਤਰਾਂ ਨੇ ਇੱਕ ਵਾਰੀ ਮੇਰੇ 'ਤੇ ਝਾਤ ਪਾਈ ਹੈ ਮੇਰੀਆਂ ਅੱਖਾਂ ਵਿੱਚ ਫਿਰ ਝਾਕਣਗੇ। ਜਦੋਂ ਤੀਬਰ ਕਲਪਨਾ ਅੰਦਰ ਦੀ ਅੱਖ ਸਾਹਮਣੇ ਮਹਿਬੂਬ ਦਾ ਮੁਖੜਾ ਲੈ ਆਉਂਦੀ ਹੈ, ਇਹ ਤੀਬਰ ਕਲਪਨਾ ਹੀ ਹੈ ਜੋ ਆੜ ਦਾ ਜ਼ਰੂਰੀ ਗੁਣ ਹੈ। ਅਤੇ ਅਜਿਹੀ ਕਲਪਨਾ ਫਰਜ਼ ਨਹੀਂ ਕਰਦੀ, ਇਹ ਤਾਂ ਮਹਿਬੂਬ ਦੀਆਂ ਅਸੰਖ ਮੂਰਤੀਆਂ ਦੀ ਕਲਾਮਈ ਨਕਾਸ਼ ਹੈ। ਫਿਰ ਦੁਹਰਾ ਦੇਈਏ, ਕੁਝ ਨਹੀਂ ਮਰਦਾ, ਜੋ ਆਵਾਜ਼ ਮੈਂ ਸੁਣੀ ਹੈ ਫਿਰ ਸੁਣਾਂਗਾ। ਜਿਨ੍ਹਾਂ ਨੇਤਰਾਂ ਨੇ ਇੱਕ ਵਾਰੀ ਮੇਰੇ 'ਤੇ ਝਾਤ ਪਾਈ ਹੈ ਮੇਰੀ ਅੱਖਾਂ ਵਿੱਚ ਫਿਰ ਝਾਕਣਗੇ। ਜਦੋਂ ਤੀਬਰ ਕਲਪਨਾ ਅੰਦਰ ਦੀ ਅੱਖ ਸਾਹਮਣੇ ਮਹਿਬੂਬ ਦਾ ਮੁਖੜਾ ਲੈ ਆਉਂਦੀ ਹੈ, ਇਹ ਤੀਬਰ ਕਲਪਨਾ ਹੀ ਹੈ ਜੋ ਆੜ ਦਾ ਜ਼ਰੂਰੀ ਗੁਣ ਹੈ। ਅਤੇ ਅਜਿਹੀ ਕਲਪਨਾ ਫਰਜ਼ ਨਹੀਂ ਕਰਦੀ, ਇਹ ਤਾਂ ਮਹਿਬੂਬ ਦੀਆਂ ਅਸੰਖਾਂ ਮੂਰਤੀਆਂ ਦੀ ਕਲਾਮਈ ਨਕਾਸ਼ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।